ਇਹ ਅੰਨੀ ਅੱਖਾਂ ਨੇ ਸਾਡੇ ਕੋਲ, ਕਹੇ ਨਾਨਕੇ ਨੇਤਰੰਦ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ। ਦੇਵ ਦ੍ਰਿਸ਼ਟੀ ਤਾਂ ਆਉਂਦੀ ਹੈ ਜੇ ਸਤਿਗੁਰੂ ਕਿਰਪਾ ਕਰਦੇ, ਉਸ ਤੋਂ ਬਾਅਦ ਪਰਮੇਸ਼ੁਰ ਤੋਂ ਬਗੈਰ ਇੱਥੇ ਦਿਸਣ ਤੋਂ ਕੁਛ ਰਹਿੰਦਾ ਹੀ ਨਹੀਂ ਹੈ। ਉਹ ਕਹਿੰਦੇ ਪ੍ਰੇਮੀਆਂ, ਇੱਕ ਤਾਂ ਇਹ ਦਰਸ਼ਨ ਹੈ, ਇਹ ਤਾਂ ਤੈਂ ਮੰਨਣੇ ਨਹੀਂ। ਤੈਂ ਕਹਿਣਾ ਜੀ ਫਲਾਣਾ ਮੇਰਾ ਦੁਸ਼ਮਣ ਹੈ, ਫਲਾਣਾ ਤੇਰਾ ਮਿੱਤਰ ਹੈ, ਉਹ ਮੇਰਾ ਬੱਚਾ ਹੈ, ਉਹ ਫਲਾਣੇ ਦਾ, ਇਹਦਾ ਤਾਂ ਤੇਰਾ ਯਕੀਨ ਨਹੀਂ ਆਉਣਾ। ਇਹਨੂੰ ਵਿਰਾਟ ਨੂੰ ਦੇਖਣ ਵਾਲਾ ਕੋਈ ਕੋਈ ਹੁੰਦਾ, ਸਾਰਾ ਨਹੀਂ ਦੇਖ ਸਕਦਾ। ਦੂਜਾ ਜਿਹੜਾ ਤੂੰ ਮਹਿਸੂਸ ਹੋਈ ਹੈ ਨਾ ਤੈਨੂੰ ਪੀੜਾ, ਐਸੇ ਤਰ੍ਹਾਂ ਵਾਹਿਗੁਰੂ ਦੀ ਹੋਂਦ ਮਹਿਸੂਸ ਹੁੰਦੀ ਹੈ, ਉਹ ਅੱਖਾਂ ਦੇ ਸਾਹਮਣੇ ਆ ਕੇ ਦਰਸ਼ਨ ਨਹੀਂ ਹੋਇਆ ਕਰਦਾ, ਕਿਉਂਕਿ ਤੂੰ ਆਪ ਹੈ ਪਰਮੇਸ਼ਰ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ 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 ਖੇਲਣ ਅੰਤ ਕੋ ਫਿਰੇ। ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਦਾ ਜਿੱਥੋਂ ਅਸੀਂ ਸ਼ੁਰੂ ਕਰਿਆ, ਉੱਥੇ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਵੀ ਪਹਿਲਾਂ ਵੀ ਵਾਹਿਗੁਰੂ ਸੀ। ਫੇਰ ਜਦ ਟਾਈਮ ਹੋਇਆ, ਆਦਿ ਇੱਥੇ ਇੱਕ ਬਚਨ ਹੈ, ਆਦਿ ਸੱਚ, ਇੱਥੇ ਭੁਲੇਖਾ ਪੈਂਦਾ ਸਾਧ ਸਿੰਘ ਜੀ, ਵੀ ਆਦਿ ਤੋਂ ਪਹਿਲਾਂ ਕੀ ਸੀਗਾ। ਗੁਰੂ ਸਾਹਿਬ ਨੇ ਆਦਿ ਸੱਚੇ ਕਿਹਾ ਨਾ, ਇਹ ਤੋਂ ਪਹਿਲਾਂ ਅਨਾਦ, ਜਿਹਦਾ ਆਦੇ ਨਹੀਂ ਹੈ। ਉਹ ਮਹਾਰਾਜ ਨੇ ਸਾਨੂੰ ਸਮਝਾਉਣ ਵਾਸਤੇ ਕਿਹਾ ਵੀ ਜਦੋਂ ਆਦ ਹੋਇਆ ਨਾ ਸ੍ਰਿਸ਼ਟੀ ਦਾ, ਉਹ ਵਾਹਿਗੁਰੂ ਸੀਗਾ। ਉਹ ਤੋਂ ਪਹਿਲਾਂ ਕੀ ਸੀ? ਪਹਿਲਾਂ ਉਹ ਆਪੇ ਸੀਗਾ, ਜਿਹਨੂੰ ਅਨਾਦ ਹੈ, ਆਦ ਤੋਂ ਰਹਿਤਾ, ਆਦ ਅਨੀਲ, ਅਨਾਦ ਅਨਾਹਿਤ, ਜੋ ਜੋ ਇੱਕ ਹੋਵੇ, ਉਹ ਆਪੇ ਹੀ ਹੈ ਪਹਿਲਾਂ ਵੀ। ਜਦੋਂ ਆਦ ਹੋਇਆ, ਜਿਹਨੂੰ ਅਸੀਂ ਆਦ ਕਹਿੰਦੇ ਹਾਂ ਵੀ ਸੰਸਾਰ ਰਚਣ ਲੱਗੇ ਨੇ, ਹੁਣ ਆਦ ਹੈ, ਉਹਦੇ 'ਚ ਵੀ ਉਹ ਆਪੇ ਸੀ। ਹੁਣ ਇੱਥੇ ਇੱਕ ਭੁਲੇਖਾ ਪੈਂਦਾ, ਸੰਸਾ ਪੈਂਦਾ, ਆਪਣੀ ਸੰਸੇ ਦੀ ਗੱਲ ਮੈਂ ਕਰ ਰਿਹਾ। ਸੰਸੇ ਦੇ ਵਿੱਚ ਸੁੱਤੇ ਦੀ ਸਾਰੀ ਜ਼ਿੰਦਗੀ ਲੰਘ ਗਈ, ਸੰਸਾ ਇਹ ਸੰਸਾਰ ਹੈ, ਸੁੱਤਿਆ ਰਹਿਣ ਵਿਹਾਏ, ਇੱਕ ਆਪਣੇ ਭਾਣੇ ਕੱਢ ਲੈਣ, ਆਪ ਲੈਣ ਬਣਾਏ। ਉਹ ਸੰਸਾ, ਸੰਸੇ ਦਾ ਸਾਨੂੰ ਰੋਗ ਲੱਗਿਆ ਹੋਇਆ, ਉਹ ਅਸੀਂ ਨਹੀਂ ਮੰਨਦੇ ਇਸ ਚੀਜ਼ ਨੂੰ। ਉਹ ਸੰਸੇ ਕਰਕੇ ਸਾਨੂੰ ਦੁਆਇਤ ਪੈਦਾ ਹੁੰਦੀ ਹੈ। ਸੋ ਮਹਾਰਾਜ ਕਹਿੰਦੇ ਸੰਸੇ 'ਚ ਕਿਉਂ ਪੈਂਦਾ ਹੈ? ਵੀ ਵਾਹਿਗੁਰੂ ਸੀਗਾ ਪਹਿਲਾਂ, ਵੀ ਅਨਾਦ ਵਿੱਚ ਵੀ ਉਹੀ ਸੀਗਾ। ਜਦ ਆਦ ਹੋਇਆ, ਜਿੱਥੇ ਸਾਨੂੰ ਦੱਸਿਆ ਵੀ ਆਦ ਸੱਚ ਹੈ, ਹੁਣ ਜਗਾਦ ਸੱਚ, ਇੱਥੇ ਸੰਸਾ ਪੈ ਗਿਆ। ਵੀ ਟਾਈਮ ਐਂਡ ਸਪੇਸ ਦੋ ਚੀਜ਼ਾਂ ਬਣੀਆਂ, ਵਾਹਿਗੁਰੂ ਹੋਰ ਚੀਜ਼ਾਂ, ਟਾਈਮ ਐਂਡ ਸਪੇਸ ਹੋਰ ਹੈ। ਵੀ ਸੱਚ ਕਹਿੰਦੇ ਹੁਣ ਵੀ ਸੱਚ ਹੈ, ਅਸੀਂ ਕਹਿੰਦੇ ਹੁਣ ਸੱਚ ਬਿਲਕੁਲ ਨਹੀਂ ਹੋਏ, ਸਾਰਾ ਵਾਹਿਗੁਰੂ ਨਹੀਂ, ਆਹ ਕੋਠੀਆਂ ਨੇ, ਆਹ ਬੰਦੇ ਨੇ, ਆਹ ਚੰਗੇ ਨੇ, ਆਹ ਮੰਦੇ ਨੇ, ਯੁੱਧ ਹੁੰਦੇ ਆਏ ਨੇ, ਕੋਈ ਦੁਸ਼ਟ ਹੈ, ਕੋਈ ਦੈਂਤ ਹੈ, ਕੋਈ ਚੰਗੇ ਨੇ। ਮਹਾਰਾਜ ਕਹਿੰਦੇ ਨਹੀਂ ਪਿਆਰਿਆ, ਇਹ ਗੱਲ 'ਚੋਂ ਤੈਨੂੰ ਉੱਪਰ ਲਿਖਣ ਜਾਣਾ ਪੈਣਾ। ਮਨ ਮੇਰੇ ਜਿਹਨੇ ਆਪਣਾ ਭਰਮ ਗਵਾਤਾ, ਤਿਸ ਦੇ ਭਾਣੇ ਕੋਈ ਨਾ ਭੁੱਲਾ, ਜਿਨ ਸਗਲੋਂ ਵਰਮ ਪਛਾਤ। ਇਹ ਸੰਸਾ ਪੈ ਗਿਆ, ਸਾਨੂੰ ਇਹ ਹਟ ਨਹੀਂ ਸਕਦਾ, ਜ਼ੋਰ ਲਾ ਲਓ ਜਿੰਨਾ ਲੱਗਦਾ, ਨਹੀਂ ਮੰਨਦੇ ਅਸੀਂ। ਮਹਾਰਾਜ ਕਹਿੰਦੇ ਨਾਨਕ ਹੋਸੇ ਵੀ ਸੱਚ, ਜਦੋਂ ਕੁਛ ਨਹੀਂ ਹੋਣਾ ਫਿਰ ਵੀ ਉਹ ਆਪ ਹੀ ਹੋਣਾ। ਹੁਣ ਇਹਦੇ ਵਿੱਚ ਉਲਝੇ ਕੌਣ ਨੇ? ਭਾਈ ਗੁਰਦਾਸ ਜੀ ਨੇ ਲਿਖਿਆ, ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਇਆ। ਉਹਨਾਂ ਨੇ ਅੱਖਰ ਧੁੰਦ ਵਰਤਿਆ, ਹਨੇਰਾ ਨਹੀਂ ਵਰਤਿਆ। ਹਨੇਰਾ ਤਾਂ ਸੁਖਾਲਾ ਹੀ ਆ, ਹਨੇਰਾ ਹੋਵੇ ਇੱਥੇ ਦੀਵਾ ਜਾਲ ਦਿਓ, ਮੋਮਬੱਤੀ ਜਾਲ ਦਿਓ, ਸਾਰੇ ਹਨੇਰਾ ਹੋਵੇ, ਉਹ ਦੂਰ ਨਹੀਂ ਚਾਨਣਾ ਹੋ ਜਾਂਦਾ। ਧੁੰਦ ਨੂੰ ਕਿੱਡਾ ਹੀ ਬਲਬ, ਹਜ਼ਾਰ ਵਾਟ ਦਾ ਬਲਬ ਲਿਆਓ, ਜਿੰਨਾ ਚਾਨਣਾ ਜ਼ਿਆਦਾ ਪਾਓਗੇ ਉਨਾ ਹਨੇਰਾ ਜ਼ਿਆਦਾ ਹੋ ਜਾਏਗਾ ਉਹਦੇ 'ਚ। ਉਹ ਧੁੰਦ ਆਪ ਹੀ ਚਮਕੀ ਜਾਂਦੀ ਹੈ, ਗਾਂ ਦੇਖਣ ਦੇ ਕੁਛ। ਸੋ ਧੁੰਦ ਮਿੱਟੀ ਧੁੰਦ, ਫਿਰ ਉਹ ਧੁੰਦ ਕਿਹੜੀ ਸੀ ਜਿਹੜੀ ਸਾਡੇ ਮਨਾਂ 'ਚ ਪਈ ਹੋਈ ਸੀ? ਗੁਰੂ ਨਾਨਕ ਨੇ ਆ ਕੇ ਕਿਹੜੀ ਧੁੰਦ ਕੱਢੀ? ਗੁਰੂ ਨਾਨਕ ਨੇ ਪਹਿਲਾਂ ਹੀ ਦੱਸਤਾ ਵੀ ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਵੀ ਸੱਚ। ਬੜੇ ਬੜੇ ਸਿਆਣੇ ਜਿਹੜੇ ਹੋਏ, ਸ਼ਾਸਤਰ, ਛੇ ਸ਼ਾਸਤਰ ਨੇ ਜਿਹੜੇ, ਇਹਦੇ ਵਿੱਚ ਸਾਡੇ ਬਜ਼ੁਰਗ ਆਰੀਅਨ ਜਿਹੜੇ ਸੀ ਉਹ ਫਸੇ ਰਹੇ, ਵੀ ਉਹਨਾਂ ਨੂੰ ਇਹ ਗੱਲ ਦੀ ਸਮਝ ਨਾ ਆਈ ਵੀ ਰੱਬ ਜੇ ਹੈਗਾ ਸਾਰੇ ਤਾਂ ਦੁੱਖ ਕਿੱਥੋਂ ਆ ਗਿਆ? ਰੱਬ ਦਾ ਸੱਤ ਚਿੱਤ ਆਨੰਦ ਹੈ, ਉਹਦੇ ਦੁੱਖ ਦਾ ਨਾਮ ਨਿਵਾਨ ਨਿਸ਼ਾਨ ਨਹੀਂ ਹੈ। ਫਿਰ ਆ ਦੁੱਖ ਕਿੱਥੋਂ ਆ ਗਿਆ? ਵੈਰ ਕਿੱਥੋਂ ਆ ਗਿਆ? ਨਫ਼ਰਤ ਕਿੱਥੋਂ ਆ ਗਈ? ਮਾੜੇ ਕੰਮ ਕਿੱਥੋਂ ਆ ਗਏ? ਸੋਚ ਸੋਚ ਕੇ ਉਹਨਾਂ ਨੇ ਕਿਹਾ ਵੀ ਇੱਥੇ ਤੱਤ ਇੱਕ ਹੋਰ ਹੈ, ਜ਼ਰੂਰ ਹੈ ਇੱਕ ਤੱਤ। ਉਹਨਾਂ ਨੇ ਕਿਹਾ ਉਹ ਤੱਤ ਹੈ ਪ੍ਰਕਿਰਤੀ, ਮੈਟਰ ਕਹਿ ਲਓ, ਪ੍ਰਕਿਰਤੀ ਕਹਿ ਲਓ, ਮਾਇਆ ਕਹਿ ਲਓ, ਕੁਛ ਕਹਿ ਲਓ, ਰੱਬ ਤੋਂ ਬਗੈਰ ਇੱਕ ਤੱਤ ਹੋਰ ਹੈਗਾ। ਉਹ ਤੱਤ ਜਿਹੜਾ ਛਿੰਨ ਭੰਗਣ ਬਦਲਦਾ, ਅੱਖ ਦੇ ਝਮਕਣ ਜਿੰਨਾ ਜਾਂ ਸੈਕਿੰਡ ਦੇ ਕਰੋੜਵੇਂ ਹਿੱਸੇ 'ਚ ਬਦਲੀ ਕਰ ਰਿਹਾ। ਕੋਈ ਚੀਜ਼ ਟਿਕੀ ਹੋਈ ਨਹੀਂ, ਆਵਾਜ਼ ਕਿਹੜਾ ਇਹਦੇ 'ਚ ਤਬਦੀਲੀ ਫਟਾਫਟ ਫਟਾਫਟ ਹੋ ਰਹੀ। ਅਸੀਂ ਹਾਂ, ਸਾਡੇ 'ਚ ਤਬਦੀਲੀ ਹੋ ਰਹੀ ਹੈ, ਹਰ ਵਕਤ ਤਬਦੀਲੀ ਹੋ ਰਹੀ ਹੈ। ਛਿੰਨ ਛਿੰਨ ਔਤ ਬਿਹਾਤ ਹੈ, ਬੂਟੇ ਘੱਟ ਜਾਓ ਪਾਣੀ। ਸੋ ਇਸ ਤਰ੍ਹਾਂ ਦੇ ਨਾਲ ਵੀ ਜਿਹਦੇ 'ਚ ਤਬਦੀਲੀ ਹੋ ਰਹੀ ਹੈ, ਇਹਦੇ ਵਿੱਚ ਦੁੱਖ ਵੀ ਹੈ, ਇਹਦੇ ਵਿੱਚ ਘਾਟਾ ਵੀ ਹੈ। ਉਹ ਕਹਿੰਦੇ ਉਹ ਹੈ ਪ੍ਰਕਿਰਤੀ। ਹੁਣ ਦੋ ਬਣ ਗਏ, ਇੱਕ ਮਾਇਆ ਬਣ ਗਈ, ਇੱਕ ਪ੍ਰਕਿਰਤੀ ਬਣ ਗਈ। ਆਪਣੇ ਜਦੋਂ ਉੱਥੋਂ ਬੋਲ ਰਹੇ ਸੀਗੇ, ਮਾਇਆ ਜਲ ਖਾਈ ਪਾਣੀ ਘਰ ਬੰਨ੍ਹਿਆ, ਤਾਂ ਸਹਿਜ ਬਾਤ ਸੰਤ ਕਹਿ ਦਿੰਦੇ ਨੇ ਇੱਕ ਮਾਇਆ ਇੱਕ ਹੈਗਾ ਵਾਹਿਗੁਰੂ। ਉਹ ਮਾਇਆ ਨੂੰ ਕਹਿੰਦੇ ਅਨਾਦੀ ਹੈ, ਇਹ ਪਹਿਲਾਂ ਤੋਂ ਚੁਰੀ ਜਾਂਦੀ ਹੈ। ਇਹ ਖਿਆਲ ਜਿਹੜਾ ਹੈ ਉਹ ਸ਼ਾਸਤਰਾਂ ਦਾ ਹੈ ਵੀ ਮਾਇਆ ਅਨਾਦੀ ਹੈ, ਇਹਦਾ ਵੀ ਯਾਦ ਨਹੀਂ, ਵਾਹਿਗੁਰੂ ਦਾ ਵੀ ਯਾਦ ਨਹੀਂ। ਫਿਰ ਉਹ ਵਾਹਿਗੁਰੂ ਚਲਾਉਂਦੇ, ਫਲਸਫੀ ਦੀ ਬਾਤ ਮੈਂ ਕਰ ਰਿਹਾ। ਮਹਾਰਾਜ ਕਹਿੰਦੇ ਮਾਇਆ ਮੂਹੇ ਆਦੀ ਨਹੀਂ ਹੈ। ਮਹਾਰਾਜ ਨੇ ਆਪ ਆਪਣੀ ਮਾਇਆ ਪਸਾਰੀ, ਆਪਣੀ ਮਾਇਆ ਪਸਾਰੀ, ਆਪੇ ਦੇਖਣਾ। ਦੂਜਾ ਤੱਤ ਤੁਸੀਂ ਕਿਉਂ ਲਿਆਉਂਦੇ ਹੋ? ਉਹ ਜਿਹੜਾ ਪ੍ਰਕਿਰਤੀ ਦਾ ਤੱਤ ਵਿਚਲਵਿਆ ਲਿਆ ਰਹੇ ਨੇ ਨਾ, ਉਹ ਧੁੰਦ ਹੈ ਸਾਡੇ ਮਨਾਂ 'ਚ ਪੈ ਗਈ ਧੁੰਦ। ਉਹ ਮੰਨਦੇ ਹੀ ਨਹੀਂ, ਅਸੀਂ ਵੀ ਨਹੀਂ ਮੰਨਦੇ। ਅਸੀਂ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹਾਂ, ਅਸੀਂ ਬਿਲਕੁਲ ਨਹੀਂ ਮੰਨਣ ਨੂੰ ਤਿਆਰ ਵੀ ਇੱਥੇ ਹੋਰ ਕੁਛ ਨਹੀਂ ਹੈ ਵੀ ਵਾਹਿਗੁਰੂ। ਅਸੀਂ ਕਹਿੰਦੇ ਸਭ ਕੁਛ ਹੈਗਾ, ਉਹ ਜਿਹੜਾ ਸਭ ਕੁਛ ਹੈਗਾ ਮੰਨਦੇ ਹਾਂ ਨਾ ਸਾਧ ਸੰਗਤ ਜੀ, ਇਹਨੂੰ ਸੰਸਥਾ ਕਹਿੰਦੇ ਨੇ। ਸੰਸਥਾ ਇਹ ਸੰਸਾਰ ਹੈ, ਇਹ ਸੰਸਾਰ ਜਿਹਨੂੰ ਕਹਿੰਦੇ ਨੇ ਬਣਿਆ ਹੀ ਸੰਸੇ ਤੋਂ ਹੈ। ਐਕਚੁਅਲੀ ਤਾਂ ਇਹ ਵਾਹਿਗੁਰੂ ਹੈ, ਸੰਸਾਰ ਨਹੀਂ ਹੈ, ਪਰਮੇਸ਼ਰ ਸੰਸੇ ਕਰਕੇ ਸੰਸਾਰ ਨਜ਼ਰ ਆਉਣ ਲੱਗ ਗਿਆ। ਉਹ ਇਹਦੀ ਜਿਹੜੀ ਡਿਵੈਲਪਮੈਂਟ ਹੋਈ ਨਾ, ਵੀ ਕਿਵੇਂ ਆਦਮੀ ਦੇ ਮਾਇੰਡ ਦੇ ਵਿੱਚ ਆ ਕੇ ਖਿਆਲ ਕਰਿਆ, ਉਹ ਵੀ ਮਾਇਆ ਵਾਹਿਗੁਰੂ ਨੇ ਪਸਾਰੀ। ਮਾਇਆ ਦਾ ਜਿਹੜੀ ਸ਼ਕਤੀ ਹੈ ਉਹ ਪਰਮੇਸ਼ਰ ਨੂੰ, ਪਰਮੇਸ਼ਰ ਨਾਲੋਂ ਅੱਡ ਕਰ ਦਿੰਦੀ ਹੈ ਪਰਮੇਸ਼ਰ ਦੀ ਸ਼ਕਤੀ ਨੂੰ। ਜਿਵੇਂ ਪਾਣੀ ਦੇ ਵਿੱਚ ਬੁਲਬੁਲ ਹੈ, ਉਹ ਬੁਲਬੁਲੇ ਨੇ ਜਿਹੜਾ ਉਹਦੇ ਅੰਦਰ ਹਵਾ ਹੈ, ਪਾਣੀ ਘਿਰਿਆ ਹੋਇਆ ਹੈ, ਉਹਨੂੰ ਦੂਜੇ ਪਾਣੀ ਨਾਲੋਂ ਅੱਡ ਕਰਤਾ। ਐਸੇ ਤਰ੍ਹਾਂ ਨਾਲ ਇਹ ਚੇਤਨ ਜਗਤ ਦੇ ਅੰਦਰ ਜਿਹੜੀ ਹਉਮੈ ਹੈ, ਉਹ ਹਉਮੈ ਨੇ ਸਾਨੂੰ ਸਾਰਿਆਂ ਨੂੰ ਪਰਮੇਸ਼ਰ ਨਾਲੋਂ ਵੱਖਰਾ ਕਰ ਦਿੱਤਾ। ਵੱਖਰਾ ਹੋਇਆ ਤਾਂ ਇਹ ਸੰਸਾਰ ਪੈ ਗਿਆ। ਹੁਣ ਇਹ ਸੰਸਾਰ ਟੁੱਟਦਾ ਨਹੀਂ, ਇਹ ਟੁੱਟਿਆ ਕਦੇ ਉਤਰ ਗਏ ਮੇਰੇ ਮਨ ਕਾ ਸੰਸਾਰ, ਜਦ ਤੇ ਦਰਸ਼ਨ ਪਾਇਆ। ਜਦੋਂ ਦਰਸ਼ਨ ਹੋਏ ਤਾਂ ਸੰਸਾਰ ਉਤਰਿਆ, ਨਹੀਂ ਉਤਰਿਆ ਨਹੀਂ, ਸੰਸਾਰ ਪੈ ਗਿਆ। ਰਾਤ ਨੂੰ ਅਸੀਂ ਦੇਖ ਲਿਆ ਮਟਕ ਚਾਨਣੇ 'ਚ ਮੰਜੇ ਦੇ ਕੋਲ ਰੱਸੀ ਪਈ ਹੈ ਬਲ ਖਾਧੇ ਹੋਏ। ਹੁਣ ਸੰਸਾਰ ਕੀ ਪਿਆ? ਵੀ ਸੱਪ ਪਿਆ। ਸਾਰੀ ਰਾਤ ਦੁਖੀ ਹੋਈ ਗਏ ਨਾ, ਥੱਲੇ ਪੈਰ ਕਰਦੇ ਹਾਂ ਵੀ ਸੱਪ ਹੈ, ਨਾ ਉੱਠ ਕੇ ਜਾਂਦੇ ਹਾਂ, ਉੱਥੇ ਹੀ ਬੈਠੇ ਹਾਂ, ਨੀਂਦ ਵੀ ਨਹੀਂ ਆ ਰਹੀ। ਕਿੰਨਾ ਦੁੱਖ ਪੈਦਾ ਹੋਇਆ ਇਸ ਚੀਜ਼ ਦਾ। ਪਰ ਜਦ ਚਾਨਣਾ ਹੋਇਆ ਉਸ ਵੇਲੇ ਸਾਨੂੰ ਪਤਾ ਲੱਗਿਆ ਵੀ ਮੈਂ ਤਾਂ ਐਵੇਂ ਹੀ ਡਰਦਾ ਰਿਹਾ, ਤਾਂ ਸੱਪ ਸੀਗਾ, ਰੱਸੀ ਸੀ। ਉਹ ਜਿਹੜਾ ਰੱਸੀ ਦਾ ਸੱਪ ਸਾਨੂੰ ਨਜ਼ਰ ਆਉਂਦਾ ਰਿਹਾ ਨਾ, ਇਹਨੂੰ ਸੰਸਾ ਕਹਿੰਦੇ ਨੇ, ਇਹ ਸੰਸਾ ਪੈ ਗਿਆ। ਮਹਾਰਾਜ ਕਹਿੰਦੇ ਇਹਦੇ ਕਰਕੇ ਹੀ ਸੰਸਾਰ ਬਣ ਗਿਆ ਸੀਗਾ ਵਾਹਿਗੁਰੂ, ਲੇਕਿਨ ਸੰਸਾ ਪੈਣ ਕਰਕੇ ਸੰਸਾਰ ਬਣ ਗਿਆ। ਸੰਸਾ ਇਹ ਸੰਸਾਰ ਹੈ, ਇਹਦੇ 'ਚ ਕੀ ਹੋਇਆ? ਅਸੀਂ ਸੌਂ ਗਏ, ਨੀਂਦ ਆ ਗਈ ਸਾਨੂੰ, ਨੀਂਦ ਆ ਗਈ, ਅਸਲੀ ਤੱਤ ਨੂੰ ਛੱਡ ਦਿੱਤਾ ਅਤੇ ਨਕਲੀ ਦੇ ਵਿੱਚ ਅਸੀਂ ਸੌਂ ਗਏ। ਅਤੇ ਹੁਣ ਹੋਇਆ ਕੀ? ਕਹਿੰਦੇ ਸੁੱਤਿਆਂ ਰਹਿਣ ਪਿਆ ਨਹੀਂ, ਉਮਰ ਲੰਘ ਗਈ ਥੋੜ੍ਹੀ ਸਾਰਿਆਂ ਦੀ, ਆਪਣੀ ਵੀ, ਮੇਰੀ ਵੀ ਲੰਘ ਗਈ, ਦੂਜਿਆਂ ਦੀ ਵੀ ਲੰਘਦੀ ਜਾ ਰਹੀ ਹੈ। ਰੋਜ਼ ਸਤਸੰਗ ਸੁਣਦੇ ਹਾਂ, ਸੰਸਾ ਨਹੀਂ ਟੁੱਟਦਾ। ਹੁਣ ਸੰਸਾ ਕਿਵੇਂ ਟੁੱਟਿਆ ਜਾਵੇ? ਸਵਾਲ ਇਹ ਹੁੰਦਾ ਵੀ ਇਹ ਸੰਸਾ ਜਾਵੇ ਕਿਵੇਂ? ਉਹ ਸੰਸਾ ਜਾਣ ਦਾ ਹੀ ਸਾਧਨ ਸਤਸੰਗ ਹੈ। ਹੌਲੀ 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 ਇਹ ਮਾਈਂਡ ਹੈਗਾ, ਇਹ ਆਪਣੇ ਜਿਹੜੇ ਖਿਆਲ ਇਹਦੇ ਵਿੱਚ ਪੱਕ ਕੇ ਨਾ, ਉਹਨੂੰ ਬਦਲਾਉਣ ਵਾਸਤੇ ਤਿਆਰ ਨਹੀਂ ਇਹ ਹੁੰਦਾ। ਹੁਣ ਮਹਾਰਾਜ ਕਹਿੰਦੇ ਐਂ ਤਾਂ ਨਹੀਂ ਬਣਨਾ ਇਹਨੂੰ, ਤੁਸੀਂ ਹੁਣ ਸੰਸਾ ਨਾ ਕਹੋ, ਹਉਮੈ ਕਹਿਣ ਲੱਗ ਜਾਓ। ਗੱਲ ਇੱਕੋ ਹੀ ਆ, ਹਉਮੈ ਹੋਈ ਸੰਸਾ ਹੋਇਆ। ਉਹ ਹਉਮੈ ਐਸੀ ਮਜ਼ਬੂਤ ਹੈ, ਇਹ ਆਪੇ ਦਾ ਕਿਲਾ ਹੈ, ਆਪੇ ਦੇ ਦੁਆਲੇ ਇੱਕ ਮਜ਼ਬੂਤ ਕਿਲਾ ਹੈ। ਜਿਵੇਂ ਬੁਲਬੁਲਾ ਬਣ ਗਿਆ ਨਾ ਪਾਣੀ ਤੋਂ, ਐਂ ਇਹ ਪਰਮ ਚੇਤਨ ਦੇ ਵਿੱਚੋਂ ਵੱਖਰਾ ਹੋ ਕੇ ਜੀਵ ਬਣ ਗਿਆ। ਉਹ ਟੁੱਟ ਗਿਆ, ਟੁੱਟਣ ਨਾਲ ਉਹ ਸ਼ਕਤੀ ਦੇ ਨਾਲ ਜਦੋਂ ਟੁੱਟ ਗਿਆ, ਉਹ ਸ਼ਕਤੀ ਇਹਦੇ ਵਿੱਚ ਰਹੀ ਨਾ, ਜੀਵ ਦੀ ਸ਼ਕਤੀ ਹੋ ਗਈ। ਇਹ ਜੀਵ ਦੇ ਜੀਵ ਨੂੰ ਘੇਰ ਲਿਆ ਆਨੰਦ ਨੇ, ਆਨੰਦ ਚ ਮਸਤ ਹੋ ਗਿਆ। ਆਨੰਦ ਕਿੰਨੇ ਕਿਸਮ ਦੇ ਨੇ, ਉਹ ਮਸਤ ਹੋਇਆ ਥੱਲੇ ਉਤਰ ਗਿਆ, ਥੱਲੇ ਉਤਰ ਕੇ ਇਹ ਹੇਠਲੀ ਪੌੜੀ ਤੇ ਆ ਗਿਆ ਤੇ ਇਹਨੂੰ ਅਕਲ ਦੇ ਵਿੱਚ ਆ ਗਿਆ। ਉਹਨੂੰ ਵਿਗਿਆਨਮਈ ਕੋਸ਼ ਕਹਿੰਦੇ ਨੇ, ਪਹਿਲੇ ਨੂੰ ਆਨੰਦਮਈ ਕੋਸ਼। ਉਹ ਤੇ ਗਿਆ ਥੱਲੇ ਉਤਰਿਆ ਮਨ ਦੇ ਮੰਡਲ ਚ ਆ ਗਿਆ, ਮਨ ਦੇ ਮੰਡਲ ਚੋਂ ਉਤਰਿਆ ਪ੍ਰਾਣਾਂ ਦੇ ਮੰਡਲ ਚ ਆ ਗਿਆ, ਪ੍ਰਾਣਾਂ ਦੇ ਮੰਡਲ ਚੋਂ ਉਤਰ ਕੇ ਇਹ ਸਰੀਰ ਵਿੱਚ ਆ ਗਿਆ। ਇਹਨੂੰ ਅੰਨਮਈ ਕੋਸ਼ ਕਹਿੰਦੇ ਨੇ, ਪਰਦਾ ਪੈ ਗਿਆ ਸਰੀਰ ਦਾ। ਉਹ ਜਿਹੜੀ ਜੋਤ ਜਗਦੀ ਸੀ ਉਹ ਹੁਣ ਨਜ਼ਰ ਨਹੀਂ ਸਾਨੂੰ ਆ ਰਹੀ, ਉਹ ਨਜ਼ਰ ਨਹੀਂ ਆ ਰਹੀ, ਉਹ ਜੋਤ ਬੁਝ ਗਈ। ਹੁਣ ਸਾਰੇ ਹੀ ਯਤਨ ਕੀਤੇ ਜਾ ਰਹੇ ਨੇ ਵੀ ਇਹ ਬੈਕ ਟੂ ਸੋਰਸ ਕਿਵੇਂ ਹੋਵੇ। ਕਬੀਰ ਨਿਰਮਲ ਬੂੰਦ ਕਾਸ਼ਕੀ ਲੀਨੀ ਭੂਮ ਲਾਏ, ਅਣਕ ਸਿਆਣੇ ਪਚ ਗਏ ਨਾ ਨਰਵਾਰੀ ਹੈ। ਕਬੀਰ ਨਿਰਮਲ ਬੂੰਦ ਕਾਸ਼ਕੀ ਮਿਲ ਗਈ ਭੂਮ ਵਿਕਾਰ, ਬਿਨ ਸੰਗਤਿਓ ਮਾਨੇ ਹੋਏ ਗਈ ਪੱਠਛਾਰ। ਜਿਵੇਂ ਸੁਆਹ ਬਣਦੀ ਹੈ ਨਾ ਪੱਠ ਦੀ, ਇਹ ਮਾਇਆ ਦੇ ਨਾਲ ਰਲ ਕੇ ਆਪਣਾ ਆਪਣਾ ਆਪ ਇਹਦਾ ਗੁਆਚ ਗਿਆ ਤੇ ਹੁਣ ਇਹ ਜੀਵ ਬਣਿਆ ਹੋਇਆ, ਜਿਹਦਾ ਅਸੀਂ ਜੀਵ ਵੀ ਸਮਝ ਲਈਏ ਨਾ ਮੈਂ ਜੀਵ ਹਾਂ, ਤਾਂ ਵੀ ਸਮਝ ਲਓ ਵੀ ਅਸੀਂ ਕਈ ਜਮਾਤਾਂ ਉੱਪਰ ਚਲੇ ਗਏ। ਅਸੀਂ ਤਾਂ ਥੱਲੇ ਚਲੇ ਗਏ, ਜਮਾਂ ਹੀ ਆਪਣੇ ਆਪ ਨੂੰ ਸਰੀਰ ਸਮਝਣਾ ਸ਼ੁਰੂ ਕਰ ਦਿੱਤਾ, ਸਰੀਰ ਦੇ ਧਰਮਾਂ ਨੂੰ ਆਪਣੇ ਧਰਮ ਸਮਝਣਾ ਸ਼ੁਰੂ ਕਰ ਦਿੱਤਾ। ਸੰਸਾਰ ਇੰਨਾ ਮਜ਼ਬੂਤ ਹੋ ਗਿਆ, ਮਹਾਰਾਜ ਕਹਿੰਦੇ ਸੰਸਾਰ ਇਹ ਸੰਸਾਰ ਹੈ, ਸੁੱਤਿਆਂ ਰਹਿਣ ਵਿਆਹ। ਸੋ ਪੰਡਿਤ ਨੂੰ ਕਿਹਾ, ਕਹਿੰਦੇ ਪੰਡਿਤ ਜੀ ਤੈਨੂੰ ਪੀੜ ਮਹਿਸੂਸ ਹੋਈ? ਕਹਿੰਦੇ ਹਾਂ। ਕਹਿੰਦੇ ਐਵੇਂ ਜਿਵੇਂ ਵਾਹਿਗੁਰੂ ਮਹਿਸੂਸ ਹੁੰਦਾ ਹੁੰਦਾ, ਦੇਖਿਆ ਨਹੀਂ ਜਾਂਦਾ। ਦੂਸਰਾ ਤਾਂ ਕਿਹਾ ਵੀ ਕਰਮ ਕਿਵੇਂ ਕੰਮ ਕਰਦੇ ਨੇ? ਕਹਿੰਦੇ ਮੈਂ ਤੇਰੇ ਰੋੜਾ ਮਾਰਿਆ ਤਾਂ ਮੇਰੇ ਦੁੱਖ ਤੁਹਾਨੂੰ ਮਾਰਤੇ, ਐਂ ਕਰਮ ਚੱਲਦੇ ਨੇ। ਫੇਰ ਕਹਿੰਦਾ ਵੀ ਉਹਦਾ ਉਹ ਮੈਂ ਕਿਹਾ ਸੀ ਵੀ ਕਾਮੀ ਨੂੰ ਉਹ ਨਰਕ ਦਿੰਦੇ ਨੇ ਰੌ ਰੂ, ਉਹ ਵੀ ਗਰਮ ਵੀ ਉਹਨੂੰ ਕੀ ਕਹਿੰਦੇ? ਫੇਰ ਤੂੰ ਵੀ ਮਿੱਟੀ ਹੈ, ਮੈਂ ਤੇਰੇ ਮਿੱਟੀਓ ਮਾਰੀ ਹੈ, ਹੋਰ ਤਾਂ ਕੁਛ ਨਹੀਂ ਮਾਰਿਆ, ਤੈਨੂੰ ਪੇਨ ਹੋਈ ਕਿ ਨਹੀਂ? ਸੋ ਇਹਨੂੰ ਸੰਸਾ ਕਹਿੰਦੇ ਨੇ, ਸੰਸਾ ਜਿਹੜਾ ਹੈ ਇਹ ਸੰਸਾ ਸਮੁੰਦਰ ਵਰਗਾ, ਇਹਦੇ 'ਚ ਜੀਵ ਰੁਲਿਆ ਫਿਰਦਾ, ਗੋਤੇ ਖਾਂਦਾ, ਉਹਦੇ ਨਾਲ ਇਹ ਕਰਮ ਕਰਦਾ, ਕਰਮ ਕਰਕੇ ਕਹਿੰਦਾ ਮੈਂ ਕਰਦਾ। ਨੇ ਕਰਮ ਨੂੰ ਵੀ ਕਹਿੰਦਾ ਮੈਂ ਕਰਦਾ, ਬੁਰਾ ਕਰਮ ਨੂੰ ਜੇ ਨਹੀਂ ਵੀ ਕਹੂਗਾ ਨਾ ਮੈਂ ਕਰਦਾ, ਤਾਂ ਉਹਨੂੰ ਪਤਾ ਹੈ। ਜਿਹੜਾ ਡਿਟੈਕਟਰ ਹੁੰਦਾ ਬਿਜਲੀ ਦਾ ਪੁਲਿਸ ਵਾਲਿਆਂ ਦੇ ਕੋਲ, ਉਹਦੇ ਮੂਹਰੇ ਕਢਾਉਂਦੇ ਨੇ, ਉਹ ਕਹਿੰਦੇ ਤੈਂ ਫਲਾਣਾ ਕੰਮ ਕਰਿਆ, ਬੋਲਦਾ ਨਹੀਂ ਹੈ, ਉਹ ਸੂਈਆਂ ਹਿੱਲੀ ਜਾਂਦੀਆਂ, ਅੰਦਰੋਂ ਆਵਾਜ਼ ਆਈ ਜਾਂਦੀ ਵੀ ਹਾਂ ਮੈਂ ਕਰਿਆ। ਮੁੱਕਰ ਨਹੀਂ ਸਕਦਾ ਜੇ ਕਹੇ ਮੈਂ ਨਹੀਂ ਕਰਿਆ ਜੀ, ਮੈਂ ਤਾਂ ਕੁਛ ਨਹੀਂ ਕਰਦਾ ਜੀ। ਉਹ ਕਰਦਾ ਹੈ ਜਦ ਤੱਕ ਇਹਨੂੰ ਗਿਆਨ ਨਹੀਂ ਹੁੰਦਾ, ਇਹ ਕਰਤਾ ਹੈ, ਕਰਤਾ ਹੋਣ ਕਰਕੇ ਇਹ ਜੰਮਦਾ ਹੈ, ਮਰਦਾ ਹੈ, ਜੂਨਾਂ 'ਚ ਭਿੜਦਾ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਕੱਜ ਮੀਨ ਕਰੰਗਾ, ਕਈ ਜਨਮ ਪੰਛੀ ਸਰਫ ਹੋਏ, ਕਈ ਜਨਮ ਹੈ ਪਰ ਵਿਰਸ਼ ਚ। ਇਹਨੂੰ ਮਹਾਰਾਜ ਜੀ ਕਹਿੰਦੇ ਤੈਨੂੰ ਨਾ ਭਰਮ ਦੀ ਕਾਈ ਲੱਗੀ, ਕਾਲਸ ਲੱਗੀ, ਇਹ ਹੁਣ ਤੂੰ ਰੱਬ ਨੂੰ ਭਾਲਦਾ ਬਾਹਰ, ਰੱਬ ਬਾਹਰ ਨਹੀਂ ਹੈ, ਰੱਬ ਤੇਰੇ ਅੰਦਰ ਹੀ ਹੈ। ਇਹ ਕਾਈ ਨਹੀਂ ਵਿਟਣੀ ਜਿੰਨੀ ਦੇਰ ਤੱਕ ਤੂੰ ਆਪਾਂ ਨਹੀਂ ਚੀਨਣਾ, ਆਪਾਂ ਚੀਨਣ ਦੀ ਸਾਨੂੰ ਜ਼ਰੂਰਤ ਨਹੀਂ ਆਉਂਦੀ, ਨਾਮ ਜਪਣ ਦੀ ਤਾਂ ਆਉਂਦੀ ਨਹੀਂ, ਆਪਾਂ ਚੀਨਣ ਦੀ ਤਾਂ ਉਹ ਧੂੜ ਵਾਸ ਸਟੇਜ ਹੋਇਆ ਕਰਦੀ ਹੈ। ਇੱਕ ਮੈਨੂੰ ਕਹਿਣ ਲੱਗੇ ਮਹਾਤਮਾ, ਕਹਿੰਦੇ ਆਤਮ ਚੀਨਣ ਕੀ ਹੁੰਦਾ? ਮੈਂ ਤੈਨੂੰ ਪਤਾ ਹੀ ਨਹੀਂ, ਕਹਿੰਦਾ ਨਾ ਮੈਨੂੰ ਤਾਂ ਪਤਾ ਨਹੀਂ ਹੈ, ਮੈਨੂੰ ਦੱਸ ਕੇ ਜਾਓ ਤੁਸੀਂ, ਸਾਨੂੰ ਨਹੀਂ ਪਤਾ ਵੀ ਆਪਾਂ ਕਿਵੇਂ ਚੀਨੀ ਦਾ, ਆਪੇ ਦੀ ਪੜਤਾਲ ਕਿਵੇਂ ਕਰਦੀ ਹੈ। ਹੋ ਐਮਾ ਜੀ, ਸਭ ਤੋਂ ਪਹਿਲਾਂ ਅਸੀਂ ਕਹਾਂਗੇ ਵੀ ਮੈਂ ਤੇਰੇ ਸਾਹਮਣੇ ਬੈਠਾ, ਅਸੀਂ ਕਿਹਾ ਮੰਨ ਲੈਂਦੇ ਹਾਂ ਤੈਨੂੰ, ਤੇਰਾ ਹੈਗਾ ਸਰੀਰ ਇੱਥੋਂ ਤੇ ਇੱਥੇ ਤੱਕ, ਇਹੀ ਹੈ ਤੂੰ? ਕਹਿੰਦਾ ਹਾਂ ਮੈਂ ਇਹੀ ਹਾਂ। ਡਾਕਟਰ ਸਵਾਮੀ ਇਹ ਪੀ ਜਿਹੜੇ ਸੀਗੇ ਉਹ ਗਏ ਹੋਏ ਸੀ ਉੱਥੇ ਅਮਰੀਕਾ ਦੇ ਵਿੱਚ ਰਾਮ ਤੀਰਥ, ਨਿਊਯਾਰਕ 'ਚ ਇੱਥੇ ਗਏ ਹੋਏ ਸੀਗੇ ਆਪਣੇ ਕੈਲੀਫੋਰਨੀਆ 'ਚ। ਉੱਥੇ ਅਮਰੀਕਨ ਨੇ ਇੱਕ ਨੇ ਆਹੀ ਲੈਕਚਰ ਸੁਣਿਆ ਜਿਹੜਾ ਮੈਂ ਕਰ ਰਿਹਾ, ਉਹ ਕਹਿਣ ਲੱਗਿਆ ਸਵਾਮੀ ਜੀ ਤੁਸੀਂ ਮੇਰੇ ਘਰ ਆਓ, ਕਹਿੰਦੇ ਐਡਰੈਸ ਲਿਖਾ ਦੇ। ਉਹਨੇ ਐਡਰੈਸ ਲਿਖਾ ਤਾ, ਸਵਾਮੀ ਜੀ ਗਏ ਹੀ ਨਾ। ਦੂਏ ਦਿਨ ਫੇਰ ਆਇਆ, ਉਹ ਕਹਿੰਦਾ ਮੈਂ ਤੁਸੀਂ ਆਏ ਨਾ, ਮੈਂ ਵੇਟ ਕਰਦਾ ਰਿਹਾ। ਕਹਿੰਦੇ ਤੇਰਾ ਐਡਰੈਸ ਗਲਤ ਸੀ। ਕਹਿੰਦੇ ਮੈਂ ਬਿਲਕੁਲ ਠੀਕ, ਫੇਰ ਠੀਕ ਕਰਕੇ ਡਾਇਰੈਕਸ਼ਨਾਂ ਦਿੱਤੀਆਂ ਵੀ ਇੱਥੋਂ ਮੁੜਨਾ ਇੱਥੋਂ ਮੁੜਨਾ। ਸਵਾਮੀ ਜੀ ਫੇਰ ਨਾ ਗਏ। ਉਹ ਕਹਿਣ ਲੱਗਿਆ ਸਵਾਮੀ ਜੀ ਮੈਂ ਅੱਜ ਫੇਰ ਵੇਟ ਕਰਦਾ ਰਿਹਾ, ਤੁਸੀਂ ਆਏ ਨਾ। ਕਹਿੰਦੇ ਤੇਰਾ ਐਡਰੈਸ ਗਲਤ ਹੈ। ਕਹਿੰਦਾ ਬਿਲਕੁਲ ਠੀਕ ਹੈ। कहते खड़ कहते जे तेरिया दोए मां बढ़ के उथे रख दी है तू की कहेगा कहना मैं कहूंगा धीदार माई यार ये मेरिया बहां ने समझ कहते बहां ने ना तेरे नो अड हो गई कहना तेरिया दोए लत्था बढ़ के उथे रख दी है फिर की कहेगा कहना मैं कहूंगा धीदार माई लग कहे ठीक है हम भाई तेन बोलन की रज भी तेरे च ताकत तेरी गर्दन तो उत्ते सिर ला के रख दी उ फिर तू की कहेगा क्या मैं तू दिस इज माई हैड ते आ जड़ा ताड़ा है इधर रख दी है कहना मैं कहूंगा दिस इज माई ट्रंक मेरा ताड़ा है हूं तू मैनु प्यारे दस इना चो तू कौन है सोचा च बह गया भी है तो गल कदे सोची हुई नहीं है जे बॉडी पई है असं कहे दिस इज माई बॉडी मैं तो नहीं पिया बॉडी पई है मेरी हूं यह आप चीनण का तरीका दसदा मैं थानू बाद सूक्ष्म शरीर है वह पंज कर्म इंद्रे ने पंज ज्ञान इंद्रे ने मन है चित है बुद्ध है हंकार है पंज प्राण ने हूं इन्होंने केड़ी चीज है अखा है कहना नहीं मैं अखा नहीं कन्न है कहना मैं कहना मेरे कन्न मैं कन्न कदे है नहीं मूह है जीव है कहना मैं जीव कहना मेरी जीव है चलो फिर प्राण तो प्राण होएगा सोच सोच के कह लग्या भी प्राण मैं तो यह कहना भी मैनू तंग ना कर मेरे प्राण निकल जाएंगे मैनू कुछ कहना प्राण निकल जाएंगे मेरे भी प्राण मेरे हुए मैं प्राण तो हाँ नहीं हूं गल किसे रस्ते पै गई कहते प्यारे प्राणा के उत्ते है मन फिर तू मन होवेगा जा सोच बैठ के थोड़ी देर बाद आ गया कहते जी मन तो मैं है नहीं कहते फिर वो तू है कि फिर क्यों नहीं मन कहना मैं सोच लग्या तुम आख्या भी यह शब्द का ध्यान दर मेरा मन टिकया ही नहीं कहता मैं क्या मन तो मेरा है मैं तो नहीं मन कहते हूं तो फिर बुद्धि होएगा ये मन के उत्ते बुद्धि है वो थोड़ी देर बाद फिर आ गया कहता जी बुद्धि भी नहीं क्योंकि जरा थोड़ा सवाल है ना मेरी बुद्धि च आ नहीं रहा मैं क्या बुद्धि मेरी है मैं तो बुद्धि नहीं हाँ फिर हाँ फिर चित है जरा चित भी नहीं करना महसूस कर रहा फिर आ गया कहता जी मैं चित भी नहीं हाँ कहते क्यों कहना मैं तो ऐ कहना ना अज मेरा चित बहुत खुश है अज मेरा चित बहुत उदास है मैं चित तो होया ना कहते फिर उदू अगे कहते उदू अगे तो फिर मैं भाव है फिर मैं उही होया आम भाव है कहना फिर मैं क्या भी यह भी मैं नहीं है तो हंगता ते ममता मैनू लगी है बारहों आ भी मैं ये चीजा चो कोई चीज नहीं हाँ मैं भी नहीं हाँ कहते जब तेरी यह समझ आ गई ना मैं भी नहीं हाँ उदू हां आत्मा है तू आत्मा है जब हम होते तब तू ना ही अब तू ही मैं ना ही सो इस तरह के सत्संग जी ये संसा साडे मन च पिया हुआ इन भरम भी कहते ने महाराज कहते काहे रे मन च तवा ना ते तू ना अपने आप नूं समझण दा जतन कर जिहड़ी आत्मा है वह परमात्मा है वह परमात्मा की सत्ता नाल तेरा शरीर चल रहा है तहंगता ते ममता चा के तू मैं बन गया मैं बन के तू कर्मा ने फल लिया कर्मा ने फलिया हुआ हूं चलिया चल जब ती रिवर्स नहीं मिलता उन्नी देर तक तेरे जमन मरण का छुटकारा नहीं होना जब जाने मैं किस करता तबला गर्व जोन में फिर महाराज कहते काहे रे मन खोजन जाई सर्वनवासी सदा लेपा तोए तंग पै तेरे नाल है कि तू बने हुए परछावा नानक तरबर एक फल दोए पंखेरू आए आपत जात ना दी सही ना पर पंखी का तू परछावा बने हुए है परछावा तो असलियत नहीं है असलियत तो वो अज का परछावा है आत्मा परिपूर्ण है सत्ता है सारे ओदा प्रकाश प्रकृति ते पैंदा है प्रकृति च पहले किरण जिहड़ी है ना अवेयरनैस आउंदी है अवेयरनैस ना महसूस करदा आई आ ਜਿੱਥੇ ਆਈ ਆਈ ਉੱਥੇ ਮਾਈ ਵੀ ਆ ਗਈ। ਇਹਨੂੰ ਹਉਮੈ ਕਹਿੰਦੇ ਨੇ, ਇਹਦੇ ਵਿੱਚ ਅਸੀਂ ਫਸੇ ਹੋਏ ਹਾਂ ਸਾਧ ਸਿੰਘ ਜੀ, ਇਹਨੇ ਸੰਸਾ ਪੈਦਾ ਕੀਤਾ ਹੋਇਆ। ਸੋ ਮਹਾਰਾਜ ਕਹਿੰਦੇ ਪਿਆਰਿਓ, ਇਹ ਸੰਸੇ ਦੇ ਵਿੱਚ ਪਿਆ ਹੋਇਆ ਜੀਵ ਕਿਤਾਬਾਂ ਪੜ੍ਹਦਾ ਹੈ, ਤੀਰਥ ਯਾਤਰਾ ਕਰਦਾ ਹੈ, ਦਾਨ ਕਰਦਾ ਹੈ, ਪੁੰਨ ਕਰਦਾ ਹੈ, ਪਰ ਇਹ ਸਾਰੀ ਨਾ ਨੀਂਦ ਹੈ। ਨੀਂਦ ਦੇ ਵਿੱਚ ਇਹ ਲੰਘ ਜਾਂਦਾ, ਆਪਣੇ ਆਪ ਨੂੰ ਪਛਾਣਦਾ ਨਹੀਂ ਹੈ। ਕਹੇ ਰੇਵਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਏ ਸੰਗ ਸਮਾਈ। ਤੇਰੇ ਨਾਲ ਵਸਦਾ, ਸਾਨੂੰ ਇਹ ਨਿਸ਼ਚਾ ਹੁੰਦਾ ਹੀ ਨਹੀਂ ਵੀ ਵਾਹਿਗੁਰੂ ਮੇਰੇ ਨਾਲ ਵਸਦਾ। ਜੇ ਨਿਸ਼ਚਾ ਆ ਜਾਵੇ ਡਰ ਖਤਮ ਹੋ ਜਾਂਦਾ, ਡਰ ਕਾਹਦਾ, ਵਾਹਿਗੁਰੂ ਮੇਰੇ ਨਾਲ ਵਸਦਾ। ਪੌਂਪ ਮੱਧ ਜੋ ਮਾਸ ਵਸਦਾ ਹੈ, ਮੁਕਰਮੈ ਜੈਸੇ ਛਾਈ, ਜਿਵੇਂ ਫੁੱਲ ਦੇ ਵਿੱਚ ਵਾਸ਼ਨਾ ਰਹਿੰਦੀ ਹੈ, ਸ਼ੀਸ਼ੇ ਦੇ ਵਿੱਚ ਆਪਣਾ ਪਰਛਾਵਾਂ ਰਹਿੰਦਾ, ਤੈਸੇ ਹੀ ਅਰ ਫਸੇ ਨਿਰੰਤਰ ਘਰ ਹੀ ਘੱਟ ਹੀ ਖੋਜੋ ਪਏ। ਫਿਰ ਮਹਾਰਾਜ ਕਹਿੰਦੇ ਬਾਹਰ, ਕਹਿੰਦੇ ਬਾਹਰ ਭੀਤਰ ਇੱਕੋ ਜਾਣਾ। ਇਹ ਗੁਰ ਗਿਆਨ ਬਤਾਈ, ਇਹ ਸਾਨੂੰ ਸਤਿਗੁਰੂਆਂ ਨੇ ਗੱਲ ਦੱਸੀ ਹੈ ਵੀ ਬਾਹਰ ਵੀ ਹੋਈ ਹੈ ਅਤੇ ਅੰਦਰ ਵੀ ਹੋਈ ਹੈ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ, ਧਰਨ ਮਾਏ ਆਕਾਸ਼ ਪਿਆਲ, ਸਰਵ ਲੋਕ ਪੂਰਨ ਪ੍ਰਤਪਾਲ। ਹਰ ਥਾਂ ਦੇ ਉੱਤੇ ਇਹ ਜਿੰਨੀ ਦੇਰ ਤੱਕ ਸਾਡਾ ਸੰਸਾਰ ਨਹੀਂ ਟੁੱਟਦਾ, ਓਨੀ ਦੇਰ ਤੱਕ ਸਾਡਾ ਜੰਮਣਾ ਮਰਨਾ ਨਹੀਂ ਛੁੱਟਣਾ। ਅਸੀਂ ਉਹੀ ਕਹਿ ਦਿੰਦੇ ਹਾਂ ਜਿਵੇਂ ਪਤਾ ਹੀ ਨਹੀਂ ਹੁੰਦਾ ਵੀ ਹੇ ਸੱਚੇ ਪਾਤਸ਼ਾਹ ਇਹਨੂੰ ਦਰਗਾਹ ਵਿੱਚ ਥਾਂ ਦੇ। ਦਰਗਾਹ 'ਚ ਜਿਹਨੂੰ ਇੱਕ ਵਾਰੀ ਥਾਂ ਮਿਲ ਗਿਆ ਨਾ, ਉਹ ਦੁਬਾਰਾ ਨਹੀਂ ਥੱਲੇ ਆਇਆ ਕਰਦਾ। ਦਰਗਾਹ 'ਚ ਥਾਂ ਮਿਲਣ ਦੇ ਤਰੀਕੇ ਹੋਰ ਨੇ। ਦੇਖੋ ਵੀ ਤੁਹਾਡੀ ਅਰਦਾਸ ਹੁੰਦੀ ਹੈ, ਅਰਦਾਸ ਮਹਾਰਾਜ ਜਾਣਦੇ ਨੇ ਵੀ ਇਹਨੂੰ ਪਤਾ ਨਹੀਂ ਹੈ, ਗੱਲ ਹੋਰ ਹੀ ਕਰੀ ਜਾਂਦਾ। ਇਹਨੂੰ ਆਪ ਇਹ ਨਹੀਂ ਪਤਾ ਵੀ ਦਰਗਾਹ 'ਚ ਥਾਂ ਕੀ ਹੁੰਦਾ। ਦਰਗਾਹ 'ਚ ਥਾਂ ਮਿਲਦਾ ਅੰਤਰ ਗੁਰ ਅਰਾਧਣਾ, ਜੇਬਾ ਜਪ ਗੁਰ ਨੌ, ਨੇਤਰੀ ਸਤਿਗੁਰ ਪੇਖਣਾ, ਸਰਬਣੀ ਸੋਨਾ ਗੁਰ ਨੌ, ਸਤਿਗੁਰ ਸੇਤੀ ਰਤਿਆ ਦਰਗੇ ਪਾਈ। ਦਰਗਾਹ ਵਿੱਚ ਥਾਂ ਮਿਲਦਾ ਜਿੰਨਾ ਚਿਰ ਸੰਸਾ ਹੈ ਮੈਂ ਰਹਿੰਦਾ, ਇਹ ਵੱਖਰਾ ਰਹਿੰਦਾ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਆਨਾ ਲਗਮ ਜੈਸੇ ਲਹਿਰ ਮੈਂ ਉਦਤ, ਜਲ ਕੇਵਲਮ ਜਲ ਮੈਂ। ਕਹਿੰਦੇ ਹੈਰਾਨ ਹੋ ਗਏ ਵੀ ਸਮੁੰਦਰ ਹੋਰ ਹੈ, ਲਹਿਰਾਂ ਹੋਰ ਨੇ, ਪਰ ਹੈਰਾਨੀ ਤਾਂ ਇਹ ਹੋਈ ਬਈ ਸਮੁੰਦਰ ਦੀਆਂ ਲਹਿਰਾਂ ਸਮੁੰਦਰ 'ਚ ਸਮਾ ਜਾਂਦੀਆਂ। ਜਲ ਤੇ ਉੱਠੇ ਅਣਕ ਤਰੰਗਾ, ਕਣਕ ਭੂਖਣ ਕੀਤੇ ਔਰ ਕੀਨੇ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁਤ ਪ੍ਰਕਾਰ ਆ, ਫਲ ਪਾਕੇ ਤਾਂ ਇੱਕ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਸੰਸੇ ਦਾ ਮੈਂ ਬੇਨਤੀ ਕਰੀ ਸੀ। ਮਹਾਰਾਜ ਕਹਿੰਦੇ ਜਨ ਨਾਨਕ ਬਿਨ ਆਪਾਂ ਚੀਨੇ, ਮਿਟੇ ਨਾ ਪਰਮ ਕੀ ਖਾਈ। ਹੁਣ ਆਪਾਂ ਕਦ ਚੀਨਾਂਗੇ? ਜੇ ਤਾਂ ਜਿਵੇਂ ਮੈਂ ਦੱਸਿਆ ਤੂੰ ਚੀਨਣ ਲੱਗ ਜਾਂਗੇ, ਇਹਦਾ ਕੋਈ ਅਸਰ ਨਹੀਂ ਹੁੰਦਾ। ਇਹ ਸਿਮਰਨ ਦੀ ਇੱਕ ਅਵਸਥਾ ਹੈ, ਜਿੱਥੇ ਜਾ ਕੇ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਈ। ਜਦੋਂ ਨਾਮ ਨੇ ਪ੍ਰਗਟ ਹੋਣਾ ਨਾ ਅੰਦਰੋਂ, ਨਾਉ ਨੇ ਤਾਂ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਣ ਸਮਾਧ ਆਨਾ ਤੈਨਾਤ, ਕਹਿ ਮੈਂ ਜਾਈ ਚਾਰਜ ਵਿਸਮਾਦ। ਉਹ ਜਦੋਂ ਅਵਸਥਾ ਆਉਣੀ ਹੈ, ਕਹਿੰਦਾ ਮੈਨੂੰ ਨਾਮ ਪ੍ਰਗਟ ਹੋ ਗਿਆ, ਨਾਮ ਪ੍ਰਗਟ ਹੋ ਗਿਆ, ਨਾਮ ਦੀ ਅਵਸਥਾ ਹੈ, ਅੰਦਰਲੇ ਪਾਸੇ ਤੈਨੂੰ ਪਤਾ ਲੱਗੂਗਾ ਵੀ ਨਾਮ ਪ੍ਰਗਟ ਹੋ ਗਿਆ। ਜਦੋਂ ਨਾਮ ਪ੍ਰਗਟ ਹੋ ਗਿਆ ਮੈਂ ਮਰ ਜਾਣੀ ਹੈ। ਗੁਰੂ ਦਸਵੇਂ ਪਾਤਸ਼ਾਹ ਨੂੰ ਪੀਰ ਬੁੱਧੂ ਸ਼ਾਹ ਨੇ ਕਿਹਾ, ਸੱਚੇ ਪਾਤਸ਼ਾਹ ਖੁਦਾ ਕਾ ਔਰ ਰੂਹ ਕਾ ਮੇਲ ਕੈਸੇ? ਮਹਾਰਾਜ ਕਹਿੰਦੇ ਰਾਤ ਕਾ ਔਰ ਦਿਨ ਕਾ ਜੈਸੇ। ਹੁਣ ਉਹ ਸੋਚੀ ਜਾਂਦਾ ਵੀ ਰਾਤ ਰਾਤ ਤਾਂ ਦਿਨ ਨੂੰ ਕਦੇ ਮਿਲਦੀ ਹੈ ਨਹੀਂ, ਮੇਲ ਤਾਂ ਉਹ ਹੁੰਦਾ ਵੀ ਦੋ ਮਿਲ ਕੇ ਇਕੱਠੇ ਰਹਿ ਰਹੇ ਨੇ, ਇਹ ਤਾਂ ਇੱਕ ਰਿਹਾ ਫਿਰ, ਜਾਂ ਰਾਤ ਹੈ ਜਾਂ ਦਿਨ ਹੈ। ਸੋਚੀ ਜਾਂਦਾ ਮਹਾਰਾਜ ਬਲ ਝਾਕਿਆ ਵੀ ਮਹਾਰਾਜ ਮੈਨੂੰ ਸਮਝਾ ਦੇਣ। ਮਹਾਰਾਜ ਕਹਿੰਦੇ ਹਾਂ ਠੀਕ ਹੈ, ਸੋਚਦਾ ਉਹ ਚੇਲੇ ਸੀ ਨਾਲ, ਕਹਿ ਸਕਿਆ ਨਾ। ਕਹਿੰਦਾ ਹਜ਼ੂਰ ਮੈਂ ਇਹ ਪੁੱਛਿਆ ਸੀ ਵੀ ਖੁਦਾ ਕਾ ਔਰ ਰੂਹ ਕਾ ਮੇਲ ਕੈਸੇ? ਮਹਾਰਾਜ ਕਹਿੰਦੇ ਝੂਠ ਕਾ ਔਰ ਸੱਚ ਕਾ ਕੈਸੇ? ਫਿਰ ਪੈ ਗਿਆ ਸੋਚਾਂ ਚ ਵੀ ਝੂਠ ਤੇ ਸੱਚ ਦਾ ਦੋ ਇਕੱਠੇ ਹੀ ਨਹੀਂ ਹੁੰਦੇ, ਜਾਂ ਸੱਚ ਹੋਊਗਾ ਜਾਂ ਝੂਠ ਹੋਊਗਾ। ਉਸ ਵੇਲੇ ਕਹਿਣ ਲੱਗਿਆ ਵੀ ਮਹਾਰਾਜ ਫਿਰ ਅਸੀਂ ਝੂਠੇ ਹਾਂ? ਮਹਾਰਾਜ ਕਹਿੰਦੇ ਹਾਂ, ਸੱਚੀ ਮੈਂ ਤੁਸੀਂ ਜਾਣਦੇ ਨਹੀਂ ਹੋ, ਉਸ ਤੋਂ ਬਗੈਰ ਤੁਸੀਂ ਝੂਠੀ ਮੈਂ ਨੂੰ ਆਪਣਾ ਆਪ ਮੰਨਿਆ। ਉਹ ਕਹਿੰਦੇ ਜਦੋਂ ਸੱਚ ਪ੍ਰਗਟ ਹੋ ਗਿਆ ਨਾ, ਫਿਰ ਇਹ ਜਿਹੜਾ ਮੈਂ ਝੂਠ ਹੈ ਹਨੇਰਾ ਹੈ ਸਾਡੇ ਮਨ 'ਚ ਪਿਆ ਹੋਇਆ, ਫਿਰ ਇਹ ਰਹਿੰਦਾ ਨਹੀਂ ਹੈ। ਇਹ ਹੁੰਦਾ ਕਿਵੇਂ ਹੈ? ਨਾਮ ਦਾ ਜਦ ਪ੍ਰਕਾਸ਼ ਹੋ ਗਿਆ, ਉਸ ਵੇਲੇ ਹਮੇ ਦੇ ਹਨੇਰੇ ਨੇ ਆਪੇ ਹੀ ਚਲੇ ਜਾਣ। ਸੋ ਇਹ ਸੰਸਾ ਹੈ ਸਾਧ ਸੰਗਤ ਜੀ, ਜਿਸ ਸੰਸੇ ਨੂੰ ਦੂਰ ਕਰਨ ਵਾਸਤੇ ਤੁਸੀਂ ਕਿੰਨੀ ਖੇਚਲ ਕਰਕੇ ਇੱਥੇ ਪਹੁੰਚਦੇ ਹੋ, ਵਿਚਾਰਾ ਆਪਾਂ ਕਰਦੇ ਹਾਂ। ਇਹਦੇ ਬਾਅਦ ਅਸੀਂ ਰਾਹ ਵੀ ਦੱਸਦੇ ਹਾਂ ਵੀ ਰਾਹ ਇਹਦਾ ਇਹ ਹੈ ਬਈ ਤੁਸੀਂ ਬੰਦਗੀ ਕਰੋ, ਅੰਮ੍ਰਿਤ ਵੇਲੇ ਜਾਗੋ, ਜਾ ਕੇ ਬੈਠੋ, ਹੌਲੀ ਹੌਲੀ ਚੱਲੋ ਇਸ ਪਾਸੇ। ਇੱਕਦਮ ਨਹੀਂ ਬਈ ਅੱਜੇ ਮਿਲ ਜਾਏਗਾ, ਖਬਰਾ ਇੱਕ ਜਨਮ, ਦਸ ਜਨਮ, ਵੀਹ ਜਨਮ, ਫਿਰ ਕਹਿ ਵੀ ਕੀ ਗਰੰਟੀ ਆ ਵੀ ਅਗਲੇ ਜਨਮ ਦੇ ਵਿੱਚ ਸਾਨੂੰ ਕੋਈ ਮਿਲੇਗਾ ਕਿ ਨਹੀਂ। ਮਹਾਰਾਜ ਕਹਿੰਦੇ ਵੀ ਵਾਹਿਗੁਰੂ ਦੇ ਵਿੱਚ ਇਹ ਕੁਆਲਿਟੀ ਹੈ, ਕਿਸੇ ਦਾ ਕਰ ਲਿਆ ਇੱਕ ਤਿਲ ਨਾ ਗਵਾਈ, ਜਿਹੜੀ ਕਾਲ ਤੁਸੀਂ ਕਰ ਲਈ ਸਤਸੰਗ ਚ ਆ ਗਏ, ਬਾਣੀ ਪੜ੍ਹ ਲਈ, ਹਾਜ਼ਰੀ ਦੀ ਬਾਣੀ, ਇਹ ਨਹੀਂ ਗੈਰ ਹਾਜ਼ਰੀ ਦੀ ਬਾਣੀ ਬਈ ਆਪ ਘੋੜੇ ਖਰੀਦਦਾ ਫਿਰਦਾ ਅਤੇ ਨਮਾਜ਼ ਪੜ੍ਹੀ ਜਾ ਰਹੀ ਹੈ, ਨਾ ਹਾਜ਼ਰੀ 'ਚ ਉਹਦਾ ਜਿਹੜਾ ਬਣਦਾ ਨਾ ਪੁੰਨ ਬਣਦਾ ਹੈ, ਉਹ ਗਵਾਇਆ ਨਹੀਂ ਜਾਂਦਾ, ਨਾ ਉਹਨੂੰ ਚੋਰ ਕਰ ਚੱਕ ਸਕਦਾ, ਨਾ ਅੱਗ 'ਚ ਜਲ ਸਕਦਾ, ਨਾ ਉਹਨੂੰ ਕੋਈ ਖੋਹ ਸਕਦਾ, ਨਾ ਜਮਦੂਤ ਖੋਹ ਸਕਦਾ, ਉਹ ਹੈ ਜੀਵ ਦੇ ਨਾਲ ਰਹਿੰਦਾ। ਜਿੰਨਾ ਤੁਸੀਂ ਸਤਸੰਗ ਕਰ ਲਿਆ ਕਿਸੇ ਦੀ ਤਾਕਤ ਨਹੀਂ ਵੀ ਥੋਤੇ ਖੋਲਵੇ, ਇਹ ਰਹਿਣਾ ਹੀ ਰਹਿਣਾ ਤੁਹਾਡਾ। ਨੇਕ ਕੰਮ ਜਿਹੜੇ ਤੁਸੀਂ ਬਾਣੀ ਪੜ੍ਹ ਲਈ, ਨਾਮ ਜਪ ਲਿਆ, ਹੁਣ ਇਹ ਫੇਰ ਕੀ ਹੁੰਦਾ, ਉਹ ਕਹਿੰਦੇ ਸੌਂ ਕੇ ਤੁਸੀਂ ਫੇਰ ਉੱਠ ਖੜਨਾ, ਜਿਵੇਂ ਕੱਪੜੇ ਬਦਲ ਲਏ ਆ ਸਰੀਰ ਬਦਲ ਲਿਆ, ਸਰੀਰ ਬਦਲੇ ਤੇ ਤੁਹਾਡਾ ਜਿਹੜਾ ਬੈਂਕ ਬੈਲੈਂਸ ਹੈ ਨਾ ਨਾਮ ਦਾ, ਰੱਬ ਦੇ ਖਜ਼ਾਨੇ ਜਮ੍ਹਾਂ ਕਰਾਇਆ ਹੋਇਆ, ਉਹ ਗਿਆ ਨਹੀਂ, ਤੁਹਾਨੂੰ ਫੇਰ ਮਿਲ ਜਾਂਦਾ। ਉਹ ਕੀ ਕਰਦਾ, ਉਹ ਤੁਹਾਨੂੰ ਸਤਸੰਗ ਦਵਾ ਦਿੰਦਾ, ਗੁਰੂ ਮਿਲ ਜਾਂਦਾ, ਫੇਰ ਤੁਸੀਂ ਭਜਨ ਕਰਨ ਲੱਗ ਜਾਂਦੇ ਹੋ। ਬਾਕੀ ਰਸਤਾ ਇੰਨਾ ਔਖਾ ਹੈ, ਇਹ ਸਖਾਲਾ ਨਹੀਂ ਹੈ ਵੀ ਅਸੀਂ ਲੰਘ ਜਾ ਕੇ ਸਖਾਲੇ ਲੰਘੇ। ਸਾਧੂ ਸੰਤ ਇੱਕ ਬਾਲ ਜਿੰਨੀ ਲਕੀਰ ਦੇ ਉੱਤੇ ਰੁਕੇ ਖੜੇ ਨੇ, ਬਰਮਾ ਵਿਸ਼ਨੂੰ ਮਹੇਸ਼ ਮਹਾਰਾਜ ਕਹਿੰਦੇ ਸਾਰੇ ਰੁਕੇ ਖੜੇ ਨੇ, ਨਾਰਦ ਰੁਕਿਆ ਖੜਾ, ਤਿੰਨ ਵੀ ਤਨਵੇਂ ਮਨ ਨਹੀਂ ਜਾਤਾ, ਉਹ ਆਤਮਾ ਨੂੰ ਦੇਖ ਨਹੀਂ ਸਕੇ, ਉਹ ਆਪਣੀ ਮੈਂ ਵਿੱਚ ਰਹੇ, ਸਾਰੇ ਆਪਣੀ ਪੂਜਾ ਕਰਾਉਣ ਲੱਗ ਗਏ। ਮਹਾਰਾਜ ਕਹਿੰਦੇ ਰਹਿ ਗਏ ਸਾਰੇ, ਹੁਣ ਲੰਘਦਾ ਕੌਣ ਹੈ, ਕਹਿੰਦੇ ਕੋਈ ਬਿਰਲਾ ਗੁਰਸਿੱਖ ਲੰਘਦਾ, ਕਿਉਂਕਿ ਉਹਦਾ ਸਤਿਗੁਰੂ ਪੂਰਾ ਹੈ, ਉਹ ਪੂਰੇ ਸਤਿਗੁਰੂ ਦਾ ਬਚਨ ਕਮਾ ਕੇ ਲੰਘਦਾ। ਸਾਧ ਸੰਗਤ ਜੀ ਆਪਾਂ ਵੀ ਪੂਰੇ ਸਤਿਗੁਰੂ ਦੇ ਲੜ ਲੱਗੇ ਹੋਏ ਹਾਂ, ਜੋ ਨਾਮ ਜਪਦੇ ਹਾਂ, ਚਲੋ ਐਤਕੀ ਨਹੀਂ ਅਗਲੀ ਵਾਰ ਸਹੀ, ਕਾਹਲੀ ਕਾਹਲੀ ਹੈ, ਅੱਗੇ ਵੀ ਤਾਂ ਕਰੋੜਾਂ ਜਨਮ ਲੰਘੇ ਗਏ ਸਾਡੇ। ਹੁਣ ਜਿਹੜਾ ਤੁਸੀਂ ਇਹ ਬੀਜ ਬੀਜ ਰਹੇ ਹੋ, ਸਤਸੰਗ 'ਚ ਆਉਂਦੇ ਹੋ, ਵਿਚਾਰ ਕਰਦੇ ਹੋ, ਨਾਮ ਜਪਦੇ ਹੋ, ਦਾਨ ਕਰਦੇ ਹੋ, ਇਹਦੀ ਹੌ ਨਾ ਧਾਰੋ। ਜੇ ਹੌ ਧਾਰ ਲਈ ਨਾ ਮੈਂ ਕਰਦਾ, ਇਹਦਾ ਫਲ ਮਿਲ ਜੇ, ਫਲ ਮਿਲਿਆ ਤਾਂ ਇਹ ਕਨਵਰਟ ਹੋ ਗਿਆ ਫਲ ਵਿੱਚ, ਜੇ ਹੌ ਨਹੀਂ ਨਾ ਧਾਰਦੇ। ਜੇ ਸੱਚੇ ਦੇ ਲੋਕ ਕਹਿੰਦੇ ਹੋ, ਹੇ ਸੱਚੇ ਪਾਤਸ਼ਾਹ, ਅੰਮ੍ਰਿਤ ਵੇਲੇ ਤੋਂ ਜੋ ਪਾਠ ਕੀਤਾ, ਜੋ ਤੇਰਾ ਨਾਮ ਕਰਿਆ, ਜੋ ਸ਼ੁਭ ਕੰਮ ਕਰਿਆ, ਇਹ ਮੈਂ ਆਪਣੇ ਕੋਲ ਨਹੀਂ ਰੱਖਦਾ, ਮੈਂ ਤੇਰੇ ਖਜ਼ਾਨੇ 'ਚ ਦਾਖਲ ਕਰਾਉਂਦਾ। ਰੋਜ਼ ਕਹਿੰਦਾ ਨਾ ਅਰਦਾਸ, ਕਿਸੇ ਨੇ ਬਹੁਤੇ ਸੋਹਣਾ ਲਿਖਿਆ, ਉਹ ਅਨੁਭਵੀ ਪੁਰਸ਼ ਹੈ ਜਿਹਨੇ ਇਹ ਲਾਇਨ ਲਿਖੀ ਹੈ, ਉਹਨੂੰ ਪਤਾ ਸੀ ਇਸ ਗੱਲ ਦਾ ਬਈ ਗੁਰਸਿੱਖ ਨੇ ਆਪਣਾ ਕੀਤਾ ਹੋਇਆ ਆਪੇ ਗਵਾ ਬੈਠਣਾ, ਕੀਤੇ ਹੋਏ ਦਾ ਫਲ ਮੰਗ ਬੈਠਣਾ, ਇਸ ਨੇ ਫਲ ਵੀ ਮਿਲਦਾ, ਐਸਾ ਨਹੀਂ ਵੀ ਨਹੀਂ ਮਿਲਦਾ, ਕਰਕੇ ਦੇਖ ਲਓ, ਕੋਈ ਬਸ ਕੀ ਕਰਕੇ ਦੇਖ ਲਓ, ਫਲ ਮਿਲ ਜਾਏਗਾ, ਔਖ ਸੌ ਬਿਮਾਰੀਆਂ ਠਮਾਰੀਆਂ ਸਭ ਖਤਮ ਹੋ ਜਾਂਦੀਆਂ। ਪਰ ਇਹ ਵੱਡਾ ਵੱਡਾ ਸੇਫ ਇਹ ਹੈ ਕਿ ਵਾਹਿਗੁਰੂ ਦੇ ਕੋਲ, ਗੁਰੂ ਕੋਲ ਜਮ੍ਹਾਂ ਕਰਾਓ ਆਪਣੀ ਇਮਾਨਤ, ਅਗਲਾ ਜਨਮ ਮਿਲੂਗਾ ਫਿਰ ਸਾਨੂੰ ਇਹ ਮਿਲ ਜਾਏਗਾ, ਫਿਰ ਅਗਲਾ ਮਿਲੇਗਾ, ਫਿਰ ਮਿਲ ਜਾਏਗਾ, ਅਖੀਰ ਕੋਈ ਦਿਨ ਆਇਆ ਜਾਏਗਾ ਜਿੱਦਣ ਅਸੀਂ ਉਹ ਲਕੀਰ ਟੱਪ ਜਾਵਾਂ। ਸੋ ਮਹਾਰਾਜ ਕਹਿੰਦੇ ਜਨ ਨਾਨਕ ਬਿਨ ਆਪਾਂ ਚੀਨੇ ਮਿਟੇ ਨਾ ਭਰਮ ਕੀ ਕਾਹੀ, ਇਹ ਭਰਮ ਦਾ ਜਿਹੜਾ ਪਿਆ ਹੋਇਆ ਕਾਲਖ ਹੈ, ਇਹ ਮਿਟਦੀ ਨਹੀਂ ਹੈ। ਸੋ ਇਸ ਤਰ੍ਹਾਂ ਦੇ ਨਾਲ ਸੰਸਾਰ ਇਹ ਸੰਸਾਰ ਹੈ, ਸੁੱਤਿਆਂ ਰਹਿਣ ਦੇ ਹਨ, ਸਾਡੀ ਉਮਰ ਨਾਲ ਲੰਘ ਜਾਵੇ, ਸੁੱਤਿਆਂ ਦੀ ਜਾਗਣ ਦੀ ਕੋਸ਼ਿਸ਼ ਕਰੀਏ, ਆਪਣੇ ਆਪ ਨੂੰ ਸਮਝੋ। ਚਲੋ ਜੇ ਕੁਛ ਨਹੀਂ ਨਾ ਹੈ, ਸਰੀਰ ਨਾ ਸਮਝੋ, ਇਹ ਪੱਕੀ ਤਰ੍ਹਾਂ ਜਾਣ ਲਓ ਵੀ ਮੈਂ ਸਰੀਰ ਨਹੀਂ ਹਾਂ, ਇਹ ਮੇਰੀ ਬੋਡੀ ਹੈ, ਮੈਂ ਨਹੀਂ ਹਾਂ। ਜਦੋਂ ਅਸੀਂ ਸਰੀਰ ਨੂੰ ਆਪਣਾ ਆਪ ਕਹਿਣ ਲੱਗ ਜਾਂਦਾ, ਫਿਰ ਤਾਂ ਅਸੀਂ ਬਹੁਤ ਥੱਲੇ ਆ ਗਏ। ਜੇ ਅਸੀਂ ਕਿਹਾ ਵੀ ਮੈਂ ਹੈਗਾ ਤਾਂ ਸਹੀ, ਮੈਨੂੰ ਆਪ ਹੀ ਨਹੀਂ ਪਤਾ ਮੈਂ ਕੀ ਹਾਂ, ਚਲੋ ਇੰਨਾ ਕੁ ਹੋ ਗਿਆ ਵੀ ਇਹਨੂੰ ਐਂ ਪਤਾ ਲੱਗ ਗਿਆ ਵੀ ਮੈਂ ਜੀਵ ਹਾਂ। ਜੇ ਜੀਵ ਪਤਾ ਲੱਗ ਗਿਆ ਅੱਗੇ ਆਤਮਾ ਹੈ, ਅਸੀਂ ਆਖਰੀ ਮੰਜ਼ਿਲ 'ਤੇ ਪਹੁੰਚ ਗਏ ਪ੍ਰਕਿਰਤੀ, ਉਹਦਾ ਗਿਆਨ ਨਾਮ ਜਪ ਕੇ ਹੋ ਜਾਏਗਾ। ਸੋ ਹੁਣ ਸਮਾਂ ਜ਼ਿਆਦਾ ਹੋ ਗਿਆ, ਉਹਨਾਂ ਗੱਲਾਂ ਜੀਆਂ 'ਚ ਪਏ ਰਹੇ। ਸੋ ਚਲੋ ਜੋ ਵੀ ਬੇਨਤੀਆਂ ਕਰੀਆਂ ਇਹਨੂੰ ਮਨ 'ਚ ਵਸਾਓ, ਗੱਲ ਤਾਂ ਇੱਕੋ ਹੀ ਪਾਰ ਲਗਾ ਦਿੰਦੀ ਹੈ। ਹੁਣ ਬਾਕੀ ਦਾ ਜਿਹੜਾ ਪ੍ਰੋਗਰਾਮ ਹੈ ਸੁਣੋ, ਅਤੇ ਦੂਜੀ ਬੇਨਤੀ ਇਹ ਹੈ, ਉਹ ਧਿਆਨ ਨਾਲ ਸੁਣੋ। ਸੰਗਰਾਂਦ ਵਾਲੇ ਦਿਨ ਬੁਨਿਆਦ ਰੱਖਣੀ ਸੀ ਗੁਰਦੁਆਰੇ ਦੀ, ਮੈਂ ਸਿੰਘਾਂ ਨੂੰ ਕੰਮ ਸੰਭਾਲਤਾ, ਮੈਂ ਦੇਖਾਂ ਇਹ, ਮੈਂ ਨਹੀਂ ਸੀਗਾ ਬਈ ਬੇਵਿਸ਼ਵਾਸੀ, ਮਗਾ ਇਹ ਕਰ ਲੈਣਗੇ। ਜਦ ਮੈਂ ਦੇਖਿਆ ਵੀਰੇ ਵਿਚਾਰਿਆਂ ਨੂੰ ਤਾਂ ਪਤਾ ਹੀ ਨਹੀਂ ਵੀ ਕਿਵੇਂ ਕੰਮ ਕਰੀਦਾ ਹੈ। ਮੈਂ ਉੱਥੇ ਚਲੇ ਗਿਆ, ਉੱਥੇ ਕੋਈ ਨਿਉ ਨੂੰ ਰੱਖਣ ਵਾਲਾ ਹੈ ਹੀ ਨਾ, ਬੁਨਿਆਦ ਰੱਖਣ ਵਾਲਾ। ਉਹ ਅਜੇ ਆਰਚੀਟੈਕਟ ਨਾ ਆਇਆ, ਮਿਣਤੀ ਉਹਨਾਂ ਹੋਈ, ਮੈਂ ਕਿਹਾ ਵੀ ਇਹ ਤਾਂ ਹੁਣ ਨਹੀਂ ਰੱਖਣੀ, 26 ਜਨਵਰੀ ਵਾਲੇ ਦਿਨ ਇਹ ਬਣਾਉਣ ਤੁਸੀਂ ਰੱਖਿਓ, ਗੁਰੂ ਦਾ ਸਥਾਨ ਬਣਾਉਣ। ਗੁਰੂ ਦੇ ਸਥਾਨ ਨੇ ਹਜ਼ਾਰਾਂ ਸਾਲ ਰਹਿਣਾ, ਕਿਸੇ ਦੀ ਤਾਕਤ ਨਹੀਂ ਵੀ ਗੁਰੂ ਦਾ ਸਥਾਨ ਬਦਲ ਦੇਵੇ। ਇਹ ਉਸ ਧਰਤੀ ਦੇ ਪੁੰਨ ਕਰਮ ਜਾਗੇ ਨੇ, ਅਤ ਪਵਿੱਤਰ ਧਰਤੀ ਹੈ ਜਿੱਥੇ ਗੁਰਦੁਆਰਾ ਸਾਹਿਬ ਦਾ ਇਮਾਰਤ ਖੜੀ ਹੋਣੀ। ਸੋ ਉਹਦੇ ਵਾਸਤੇ 5 ਮਹਾਂਪੁਰਸ਼ਾਂ ਨੂੰ ਬੁਲਾਇਆ ਗਿਆ। ਉਹਨਾਂ ਨੇ ਬੜੇ ਆਪਣਾ ਸਾਡੇ 'ਤੇ ਕਿਰਪਾ ਕਰੀ ਹੈ, ਬਈ ਟਾਈਮ ਕਰਿਆ ਦੇ ਕੇ ਗਏ। ਬਾਬਾ ਜੀ ਤੁਸੀਂ ਨਹੀਂ, ਮੈਂ ਤਾਂ ਸੰਤ ਹੀ ਨਹੀਂ ਹਾਂ ਭਾਈ, ਤੁਹਾਨੂੰ ਸੰਤ ਮੰਗਾਏ ਨੇ ਅਸੀਂ। ਹਾਂ, ਉਹਨਾਂ ਨੇ ਆਉਣਾ ਹੈ ਅਤੇ ਉਹਨਾਂ ਨੂੰ ਬਾਕਾਇਦਾ ਤਰੀਕੇ ਨਾਲ ਉੱਥੇ ਪੂਰੀਆਂ ਖੁਸ਼ੀਆਂ ਮਨਾਉਂਦੇ ਹੋਏ ਆਪਾਂ ਬੁਨਿਆਦ ਰੱਖਣੀ ਹੈ, ਟਿਕਾਰਿਆ। 1/2 ਘੰਟੇ ਦਾ ਪ੍ਰੋਗਰਾਮ ਹੈ ਸਾਰਾ ਹੀ, ਲੇਟ ਨਹੀਂ ਅਸੀਂ ਕਰਨਾ, ਕੋਈ ਲੇਟ ਹੋ ਗਿਆ ਤਾਂ ਉਹ ਰਹਿ ਜਾਏਗਾ। ਉਹ ਪ੍ਰੋਗਰਾਮ ਇਹ ਹੈ ਕਿ ਪਹਿਲਾਂ ਜਿਹੜੇ ਆ ਜਾਣਗੇ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਊ, ਉੱਥੇ ਜਥੇ ਕੀਰਤਨ ਕਰਦੇ ਹੋਣਗੇ, ਉਹ ਸਮਾਂ ਕੀਰਤਨ ਵਿੱਚ ਸਵਲਾ ਕਰੋ। ਉਹ ਤੋਂ ਬਾਅਦ ਅਰਦਾਸ ਹੋਏਗੀ 11:30 ਵਜੇ। ਅਰਦਾਸ ਤੋਂ ਬਾਅਦ ਉਹ ਐਸਰਾ ਇੰਕਰੋਚਮੈਂਟ ਹੈ, 30-30 ਫੁੱਟ ਇੱਧਰ, 30 ਫੁੱਟ ਉੱਧਰ, ਉਹਦੇ ਅੰਦਰ ਉਹ ਮਹਾਂਪੁਰਸ਼ ਦਾਖਲ ਹੋਣਗੇ। ਉਹ ਜਿਹੜੀ ਜਿੱਥੇ ਉਹਨਾਂ ਨੇ ਟੱਕ ਲਾਉਣਾ ਹੈ, ਉੱਥੇ ਪਹਿਲਾਂ ਜਪਜੀ ਸਾਹਿਬ ਦੇ ਪਾਠ ਬੈਠ ਕੇ ਕੀਤੇ ਹੋਏ ਹੋਣਗੇ। ਦੂਸਰਾ, ਕੁੰਭ ਦੇ ਜਲ ਦੇ ਨਾਲ ਉਹ ਧਰਤੀ ਸਿੰਜੀ ਹੋਈ ਹੋਵੇਗੀ, ਕਈ ਉਹਦੀ ਸਪੈਸ਼ਲ ਬਣਾਈ ਜਾਣੀ ਹੈ, ਕਿਉਂਕਿ ਮਹਾਂ ਪਵਿੱਤਰ ਕਰਮ ਹੈ। ਅਸੀਂ ਜੂਠੀਆਂ ਕਹੀਆਂ ਨਹੀਂ ਲਾਉਣੀਆਂ, ਜੂਠੇ ਨਵੀਂ ਕਹੀ ਬਣਾਉਣੀ ਹੈ। ਔਰ ਉਹ ਕਹੀ 5-5 ਸੰਤਾਂ ਦੇ ਹੱਥ ਵਿੱਚ ਆਈ ਹੋਈ, ਉਹ ਮੁੜ ਕੇ ਨਹੀਂ ਅਸੀਂ ਕਿਤੇ ਵੀ ਵਰਤਣੀ, ਉਹ ਰੱਖ ਦੇਣੀ ਹੈ ਵੀ ਆਹ ਕਹੀ ਦੇ ਨਾਲ ਇਹ ਮਹਾਤਮਾ ਨੇ ਇਸ ਸਥਾਨ ਦੇ ਉੱਤੇ ਟੱਕ ਲਾਇਆ ਸੀ। ਸੋ ਛੋਟਾ ਜਿਹਾ ਪ੍ਰੋਗਰਾਮ, ਉਹ ਤੋਂ ਬਾਅਦ ਦੇਗ ਹੋਏਗੀ, ਦੇਗ ਤੋਂ ਬਾਅਦ ਗੁਰੂ ਕਾ ਲੰਗਰ ਹੋਏਗਾ 12 ਵਜਦੇ ਨੂੰ ਉਧਰਲਾ ਸਾਰਾ ਪ੍ਰੋਗਰਾਮ, 11:30 ਤੋਂ 12 ਤੱਕ ਲੈਕਚਰ ਲੁਕਚਰ ਕੋਈ ਨਹੀਂ ਆਉਣੇ ਉੱਥੇ, ਉੱਥੇ ਕੇਵਲ ਬੁਨਿਆਦ ਰੱਖਣੀ ਹੈ, ਮਹਾਂਪੁਰਸ਼ਾਂ ਨੇ ਆਉਣਾ ਹੈ, ਉਹਨਾਂ ਦਾ ਸਤਿਕਾਰ ਕਰਨਾ, ਬੈਂਡ ਬਾਜਾ ਉੱਥੇ ਵੱਜਦਾ ਹੋਵੇਗਾ, ਬਾਕੀ ਆ ਗੋਲੇ ਗਾਲੇ ਪਟਾਕੇ ਪਟੂਕੇ ਚਲਾਉਂਦੇ ਹੋਣਗੇ, ਐ ਨਹੀਂ ਮੁਰਦਿਆਂ ਗਿਆ ਮੰਗਣ ਰੱਖਣਾ, ਫੁੱਲਾਂ ਦੀ ਬਾਰਿਸ਼ ਹੁੰਦੀ ਹੋਏਗੀ, ਪੂਰੇ ਜੋਸ਼ ਖਰੋਸ਼ ਨਾਲ ਬੁਨਿਆਦ ਰੱਖਣੀ। ਉਹ ਕਿਸੇ ਦੀ ਕੋਠੀ ਨਹੀਂ ਬਣ ਰਹੀ ਵੀ ਐਵੇਂ 4 ਬੰਦੇ ਬੁਲਾ ਕੇ ਕਰ ਲਓ ਜੀ, ਪੂਰੀ ਪਵਿੱਤਰਤਾ ਅਤੇ ਸੋਧ ਦੇ ਨਾਲ ਉਹ ਬੁਨਿਆਦ ਰੱਖੀ ਜਾਏਗੀ। ਸੋ ਆਪਾਂ ਉਹਦੇ ਵਿੱਚ ਸ਼ਾਮਿਲ ਹੋਵੋ ਅਤੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਐਸਾ ਸਥਾਨ ਦੇ ਜੁਗਾ ਜੁਗਾਂਤਰਾਂ ਸਾਈਂ ਇੱਥੋਂ ਤੇਰੇ ਨਾਮ ਦਾ ਪ੍ਰਕਾਸ਼ ਹੁੰਦਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।